घंटा सवा घंटा देखिया। मैं सिर्फ वही अर्ज करनी ਪਹਿਲੀ ਬੇਨਤੀ ਕਿ ਕੁੜਮਾਈ ਦੇ ਅਰਥ ਕੀ ਨੇ। ਅਸਲ ਚ ਜਦੋਂ ਅਸੀਂ ਇਸ ਕੁੜਮਾਈ ਸ਼ਬਦ ਦੇ ਅਰਥ ਦੇਖਦੇ ਹਾਂ ਤੇ ਕੁੜਮਾਈ ਦੇ ਅਰਥ ਨੇ ਕੁਟੰਬ ਦੇ ਵਿੱਚ ਮਿਲਾ ਲੈਣਾ, ਕੁੜਮਾਈ ਦੇ ਅਰਥ ਨੇ ਕੋੜਮੇ ਵਿੱਚ ਕਿਸੇ ਨੂੰ ਆਪਣੇ ਕੋੜਮੇ ਵਿੱਚ ਕੁਟੰਬ ਵਿੱਚ ਆਪਣੀ ਬਿਰਾਦਰੀ ਵਿੱਚ ਪਰਿਵਾਰ ਵਿੱਚ ਮਿਲਾ ਲੈਣਾ। ਜਦੋਂ ਬੱਚੇ ਦੀ ਕੁੜਮਾਈ ਲੱਗਦੀ ਹੈ ਇਹਦਾ ਮਤਲਬ ਦੁਨਿਆਵੀ ਤੌਰ ਤੇ ਇਹ ਹੈ ਕਿ ਅੱਜ ਬੱਚੀ ਵਾਲੇ ਪਰਿਵਾਰ ਨੇ ਇਸ ਬੱਚੇ ਨੂੰ ਆਪਣੇ ਪਰਿਵਾਰ ਦੇ ਵਿੱਚ ਮਿਲਾ ਲਿਆ ਹੈ ਤੇ ਇਸ ਮਿਲਾਨ ਦੀ ਪਹਿਲੀ ਜਿਹੜੀ ਰਸਮ ਹੈ ਉਸ ਨੂੰ ਆਪਾਂ ਸ਼ਬਦ ਕੁੜਮਾਈ ਵਰਤਨੇ। ਪਰ ਹਜ਼ੂਰ ਨੇ ਉਸ ਕੁੜਮਾਈ ਦੇ ਅਰਥ ਆਤਮਕ ਕੀਤੇ, ਕਿਉਂਕਿ ਚਾਰ ਲਾਵਾਂ ਦੇ ਅਰਥ ਵੀ ਸਪਿਰਚੁਅਲਿਟੀ ਨਾਲ ਸੰਬੰਧਿਤ ਨੇ, ਕੁੜਮਾਈ ਦੇ ਅਰਥ ਜਿਹੜੇ ਨੇ ਇਹ ਵੀ ਰੂਹਾਨੀਅਤ ਨਾਲ ਸੰਬੰਧਿਤ ਨੇ। ਉੱਥੇ ਸ਼ਬਦ ਵਰਤਿਆ ਗਿਆ ਸਤ ਸੰਤੋਖ ਕਰ ਪਾਉ ਕੁੜਮ ਕੁੜਮਾਈ ਆਇਆ ਬਲਰਾਮ ਜੀ। ਕਹਿੰਦੇ ਜਿਵੇਂ ਕੁੜਮ ਕੜਮਾਈ ਲੈ ਕੇ ਆਉਂਦੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਦੇ ਮਿਲਾਪ ਲਈ, ਜਿਵੇਂ ਕੁੜਮਾਈ ਵਾਲੇ ਵੀਰ ਦੇ ਪੱਲੇ ਵਿੱਚ ਮਿੱਠਾ ਪਾਇਆ ਜਾਂਦਾ, ਗੁਰਮਤ ਮਰਿਆਦਾ ਅਨੁਸਾਰ ਗੁਟਕਾ ਕਕਾਰ ਦਿੱਤੇ ਜਾਂਦੇ ਨੇ, ਹਜ਼ੂਰ ਕਹਿੰਦੇ ਨੇ ਜਿਵੇਂ ਉਹਦੀ ਝੋਲੀ ਵਿੱਚ ਕੁੜਮਾਈ ਪਾਈ ਗਈ ਉਸ ਤੋਂ ਬਾਅਦ ਉਹਦਾ ਕਾਰਜ ਪ੍ਰਾਰੰਭ ਹੋਣਾ ਹੈ, ਇਸੇ ਤਰ੍ਹਾਂ ਜਿਨ੍ਹਾਂ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਉਹਨਾਂ ਦੀ ਝੋਲੀ ਵਿੱਚ ਪਰਮਾਤਮਾ ਨੇ ਸਤ ਤੇ ਸੰਤੋਖ ਦੀ ਦਾਤ ਪਾ ਦਿੱਤੀ। ਇਹ ਸੀ ਬਚਨ ਸਰਵਣ ਕੀਤੇ। ਫਿਰ ਮਹਾਰਾਜ ਜੀ ਕਹਿੰਦੇ ਨੇ ਆਮ ਤੌਰ ਤੇ ਕੁੜਮਾਈ ਵਿੱਚ ਲੋਕ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਦੇ ਲਈ ਆਪਣੇ ਮਨ ਦੇ ਬਲਬਲਿਆਂ ਨੂੰ ਗੀਤਾਂ ਦਾ ਜਨਮ ਦਿੰਦੇ ਹੁੰਦੇ, ਬਲਬਲੀ ਆਪਣੇ ਬਲਬਲਿਆਂ ਨੂੰ ਉਹ ਗੀਤ ਸੰਗੀਤ ਰਾਹੀਂ ਪ੍ਰਗਟ ਕਰਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੇ ਬਚਨ ਸਨ, ਕਹਿਣ ਲੱਗੇ ਰੱਬ ਦੇ ਪਿਆਰੇ ਸੰਤ ਜਨ ਇਕੱਠੇ ਹੋਏ ਤੇ ਕੁੜਮਾਈ ਵੇਲੇ ਉਸ ਪਰਮਾਤਮਾ ਦੀ ਗੁਰਬਾਣੀ ਨੂੰ ਗਾਲਾਂਗੇ। ਪਹਿਲਾਂ ਰਸਮ ਅਸੀਂ ਇਹ ਆਪਣੀਆਂ ਅੱਖਾਂ ਨਾਲ ਦੇਖੀ, ਸਿਰਫ ਇਹ ਸ਼ਬਦ ਚੇਤੇ ਰੱਖਣ ਵਾਲੇ ਨੇ। ਕੁੜਮਾਈ ਦਾ ਅਰਥ ਕਿ ਕੁਟੰਬ ਵਿੱਚ ਕੋੜਮੇ ਵਿੱਚ ਪਰਮਾਰ ਵਿੱਚ ਆਪਣੀ ਫੈਮਿਲੀ ਵਿੱਚ ਮਿਲਾ ਲੈਣ। ਉਸ ਤੋਂ ਬਾਅਦ ਫਿਰ ਭਾਈ ਸਾਹਿਬ ਹੋਣਾ ਨੇ ਅਰਦਾਸ ਵਾਸਤੇ ਦੋਨੋਂ ਪਰਿਵਾਰਾਂ ਵੱਲੋਂ ਉਹਨਾਂ ਦੇ ਜਿਹੜੇ ਵਾਰਸ ਨੇ ਔਰ ਬੱਚੇ ਬੱਚੀ ਲਈ ਅਰਦਾਸ ਕੀਤੀ ਗਈ। ਸ਼ਬਦ ਪੜਿਆ ਗਿਆ ਕੀਤਾ ਲੋੜੀਆ ਕੰਮ ਸੋ ਹਰ ਪੈ ਰੱਖੀਏ। ਉਸ ਤੋਂ ਬਾਅਦ ਪਹਿਲੀ ਬੇਨਤੀ ਮੈਂ ਅਰਜ਼ ਕਰਨੀ ਚਾਹਾਂਗਾ ਕਿ ਇਹ ਜਿਹੜੀ ਅੱਜ ਮਰਿਆਦਾ ਨਿਭਾਈ ਗਈ ਹੈ ਇਹ ਕੇਵਲ ਅੱਧੇ ਘੰਟੇ, ਦੋ ਘੰਟੇ ਜਾਂ ਡੇਢ ਘੰਟੇ ਦਾ ਸਮਾਂ ਨਹੀਂ ਪਿਆਰਿਓ, ਇਸ ਡੇਢ ਘੰਟੇ ਵਿੱਚ ਅੱਜ ਇਸ ਬੱਚੀ ਬੱਚੇ ਨੇ ਆਪਣੀ ਜ਼ਿੰਦਗੀ ਦੇ ਇੱਕ ਅਗਲੇ ਪੜਾਅ ਵਿੱਚ ਕਦਮ ਰੱਖਣਾ ਹੈ ਤੇ ਜ਼ਿੰਦਗੀ ਵਿੱਚ ਇਹਦੀ ਬਹੁਤ ਵੱਡੀ ਥਾਂ ਹੈ, ਕਿਉਂਕਿ ਅਸੀਂ ਆਨੰਦ ਕਾਰਜ ਕਿਹਾ। ਹਰ ਧਰਮ ਅੰਦਰ ਇਸ ਰਸਮ ਨੂੰ ਆਪਣੇ ਢੰਗ ਨਾਲ ਨਿਭਾਇਆ ਜਾਂਦਾ ਤੇ ਹੈਰਾਨਗੀ ਦੀ ਗੱਲ ਇਹ ਵੀ ਕਿ ਹਰ ਧਰਮ ਦੇ ਅੰਦਰ ਇਸ ਰਸਮ ਨੂੰ ਅਦਾ ਕਰਨ ਲੱਗਿਆਂ ਉਸ ਦੇ ਧਰਮ ਦੇ ਜਿਹੜੇ ਆਗੂ ਨੇ ਉਹ ਵੀ ਸ਼ਾਮਿਲ। ਤੁਸੀਂ ਬੈਠ ਕੇ ਸਿਰਫ ਮੇਰੀ ਬੇਨਤੀ ਸੁਣਿਓ ਕਿ ਉਹਨਾਂ ਨੂੰ ਭਾਈ ਸਾਹਿਬ ਨੇ ਇੰਡੀਆ ਤੋਂ ਸਪੈਸ਼ਲ ਇਸ ਕਰਕੇ ਕਈ ਸਮਾਂ ਪਹਿਲਾਂ ਤੇ ਮੈਂ ਵਕਤ ਕੱਢ ਕੇ ਆਇਆ ਇਸ ਕਰਕੇ ਤੁਹਾਨੂੰ ਕੁਛ ਬੇਨਤੀਆਂ ਕਰ ਸਕਦਾ। ਦੇਖੋ ਹਿੰਦੂ ਧਰਮ ਅੰਦਰ ਇਹਦੇ ਲਈ ਸ਼ਬਦ ਸ਼ਾਦੀ ਵਰਤਿਆ ਜਾਂਦਾ ਤੇ ਵਿਵਾਹ ਸ਼ਬਦ ਵੀ ਵਰਤਿਆ ਜਾਂਦਾ। ਉਂਝ ਵੈਸੇ ਵਿਵਾਹ ਦੇ ਅਰਥ ਨੇ ਕਿ ਲਿਜਾਣ ਦੀ ਕਿਰਿਆ। ਫਿਰ ਬੇਨਤੀ ਸੁਣੋ, ਵਿਵਾਹ ਦੇ ਅਰਥ ਨੇ ਲਿਜਾਣ ਦੀ ਕਿਰਿਆ, ਇਹਦਾ ਮਤਲਬ ਕਿ ਬੱਚੀ ਨੂੰ ਪੇਕੇ ਘਰ ਵਿੱਚੋਂ ਬੱਚਾ ਜੋ ਲਿਜਾਣ ਵੇਲੇ ਰਸਮ ਅਦਾ ਕੀਤੀ ਜਾਂਦੀ ਹੈ ਤੇ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਵਿਵਾਹ। ਹਿੰਦੂਇਜ਼ਮ ਵਿੱਚ ਵਿਵਾਹ ਤੇ ਸ਼ਾਦੀ ਦੋਨੋਂ ਸ਼ਬਦ ਵਰਤੇ ਜਾਂਦੇ ਨੇ, ਪਰ ਉਸ ਵਿੱਚ ਵੀ ਜਦੋਂ ਇਹ ਲਾਵਾਂ ਕੀਤੀਆਂ ਜਾਂਦੀਆਂ ਉਹ ਅਗਲੀ ਦੁਆਲੇ ਸੱਤ ਫੇਰੇ ਲੈਂਦੇ। ਮੈਂ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਧਰਮ ਬਾਰੇ ਕੋਈ ਜਾਣਕਾਰੀ ਦੇਣ ਲੱਗਾ, ਸਿਰਫ ਇੱਕ ਬੇਨਤੀ ਹੈ ਕਿ ਇਸ ਮਰਿਆਦਾ ਵਿੱਚ ਧਰਮ ਸ਼ਾਮਿਲ ਹੈ। ਜਦੋਂ ਉਹ ਬੱਚੀ ਦੀਆਂ ਲਾਵਾਂ ਹੁੰਦੀਆਂ ਨੇ ਤੇ ਉਸ ਵਕਤ ਪੰਡਿਤ ਮੰਤਰ ਪੜ੍ਹਦਾ ਤੇ ਅੱਗ ਨੂੰ ਸਾਕਸ਼ੀ ਜਾਣ ਕੇ ਉਸ ਬੇਦੀ ਦੇ ਚਾਰ ਚੁਫੇਰੇ ਲਾਵਾਂ ਲਈਆਂ ਜਾਂਦੀਆਂ ਨੇ ਸੱਤ ਫੇਰੇ। ਹਾਲਾਂਕਿ ਜੀਵਨ ਉਹਨਾਂ ਨੇ ਗ੍ਰਿਸ਼ਤ ਵਾਲਾ ਦੁਨਿਆਵੀ ਜੀਣਾ ਹੈ, ਪਰ ਵਿੱਚ ਧਰਮ ਕਿਉਂ? ਕਿਉਂਕਿ ਇਸ ਰਸਮ ਦੇ ਵਿੱਚ ਧਰਮ ਖਲੋਤਾ ਹੈ ਕਿ ਇਹ ਬੜਾ ਪਾਕ ਪਵਿੱਤਰ ਰਿਸ਼ਤਾ ਅੱਜ ਕਾਇਮ ਹੋਣ ਲੱਗਾ। ਇਸਲਾਮ ਅੰਦਰ ਦੇਖਦੇ ਹਾਂ ਨਿਕਾਹ ਕੀਤਾ ਜਾਂਦਾ ਹੈ ਤੇ ਉਸ ਨਿਕਾਹ ਵੇਲੇ ਵੀ ਉਹਨਾਂ ਦੇ ਮੌਲਵੀ, ਉਹਨਾਂ ਦੇ ਕਾਜੀ, ਉਹਨਾਂ ਦੇ ਧਾਰਮਿਕ ਜਿਹੜੇ ਆਗੂ ਨੇ ਉਹ ਵਿੱਚ ਸ਼ਾਮਿਲ ਹੁੰਦੇ ਨੇ।
ਇਹ ਸ਼ਰਮਾ ਰਸਮ ਨੂੰ ਅਦਾ ਕਰਨ ਦੇ ਲਈ ਭਾਵੇਂ ਇਹਨਾਂ ਮੁਲਕਾਂ ਵਿੱਚ ਕੋਰਟ ਮੈਰਿਜ ਸਰਕਾਰੀ ਤੌਰ ਤੇ ਮੰਨੀ ਜਾਂਦੀ ਪਰ ਅਸਾਈ ਵੀਰ ਵੀ ਵਿਆਹ ਵੇਲੇ ਉਹ ਵੀ ਫਾਦਰ ਕੋਲ ਪਾਦਰੀ ਕੋਲ ਚਰਚ ਵੀ ਜਾਂਦੇ ਨੇ ਤੇ ਇਸ ਰਸਮ ਦੀ ਮੁਕੰਮਲਤਾ ਹੁੰਦੀ ਪਰ ਸਾਡੇ ਗੁਰੂ ਘਰ ਅੰਦਰ ਇਸ ਸ਼ਬਦ ਲਈ ਸ਼ਾਦੀ ਤੇ ਵਿਆਹ ਦੀ ਥਾਂ ਹਾਲਾਂਕਿ ਬਾਣੀ ਵਿੱਚ ਵਿਵਾਹ ਤੇ ਵਿਵਾਹ ਦੋਨੋਂ ਸ਼ਬਦ ਆਏ ਭਾਈ ਸਾਹਿਬ ਵਿਆਹਨ ਸ਼ਬਦ ਵੀ ਪੜ੍ਹਦੇ ਸੀ ਇੱਥੇ ਅਸੀਂ ਸ਼ਬਦ ਚੁਣਿਆ ਆਨੰਦ ਕਾਰਜ ਮੈਂ ਬੇਨਤੀ ਕਰਾਂ ਇਹ ਦੋ ਸ਼ਬਦ ਨੇ ਇੱਕ ਆਨੰਦ ਤੇ ਦੂਸਰਾ ਕਾਰਜ ਆਨੰਦ ਦਾ ਆਖਰੀ ਅਰਥ ਆਮ ਤੌਰ ਤੇ ਕੀਤਾ ਜਾਂਦਾ ਖੁਸ਼ੀ ਪ੍ਰਸੰਨਤਾ ਤੇ ਕਾਰਜ ਦਾ ਅਰਥ ਹੈ ਕੰਮ ਪਰ ਚੇਤੇ ਰੱਖਿਓ ਆਨੰਦ ਦੀ ਪਰਿਭਾਸ਼ਾ ਕੀ ਹੈ ਕਿਉਂਕਿ ਸਾਡੀ ਜ਼ਬਾਨ ਤੇ ਖਾਸ ਕਰਕੇ ਸਿੱਖਾਂ ਵਿੱਚ ਆਨੰਦ ਸ਼ਬਦ ਬੜਾ ਪ੍ਰਚਲਿਤ ਹੈ ਅਸੀਂ ਪ੍ਰਸ਼ਾਦਾ ਛੱਕ ਕੇ ਵੀ ਕਹਿੰਦੇ ਹਾਂ ਆਨੰਦ ਆ ਗਿਆ ਅਸੀਂ ਕਿਸੇ ਦੇ ਲਫ਼ਜ਼ ਸੁਣ ਕੇ ਵੀ ਕਹਿੰਦੇ ਹਾਂ ਸੁਣ ਕੇ ਆਨੰਦ ਆ ਗਿਆ ਅਸੀਂ ਕਿਸੇ ਨੂੰ ਮਿਲ ਕੇ ਵੀ ਕਹਿੰਦੇ ਹਾਂ ਕਿ ਆਨੰਦ ਆ ਗਿਆ ਅਸੀਂ ਕਿਸੇ ਸੀਨ ਨੂੰ ਦ੍ਰਿਸ਼ ਨੂੰ ਵੀ ਦੇਖ ਕੇ ਕਹਿੰਦੇ ਹਾਂ ਆਨੰਦ ਆ ਗਿਆ ਪਰ ਪਹਿਲੀ ਮੈਂ ਬੇਨਤੀ ਕਰਨੀ ਚਾਹਾਂਗਾ ਕੀ ਇਸ ਆਨੰਦ ਦੇ ਅਰਥ ਆਹ ਨੇ ਕਿ ਜਿਹੜੇ ਆਨੰਦ ਸ਼ਬਦ ਅਸੀਂ ਬਾਹਰ ਮੁਖੀ ਵਰਤਨੇ ਦੇਖੋ ਆਨੰਦ ਦੇ ਅਰਥ ਖੁਸ਼ੀ ਨੇ ਪਰ ਗੁਰਬਾਣੀ ਵਿੱਚ ਹਜ਼ੂਰ ਨੇ 40 ਪੌੜੀਆਂ ਇੱਕ ਬਾਣੀ ਦਾ ਨਾਮ ਹੀ ਆਨੰਦ ਰੱਖ ਦਿੱਤਾ ਜਿਹਨੂੰ ਆਪਾਂ ਆਨੰਦ ਸਾਹਿਬ ਕਹਿੰਦੇ ਹਾਂ 6 ਪੌੜੀਆਂ ਦਾ ਕੀਰਤਨ ਗੁਣ ਕੀਤਾ ਗਿਆ ਅਸਲ 'ਚ ਆਨੰਦ ਦੇ ਅਰਥ ਕੀ ਨੇ ਜੇ ਅਖਰੀ ਅਰਥ ਕਰਾਂਗੇ ਤੇ ਆਨੰਦ ਦਰ ਤੇ ਖੁਸ਼ੀ ਪ੍ਰਸੰਨਤਾ ਪਰ ਗੁਰਮੁਖੋ ਹਰ ਖੁਸ਼ੀ ਜਿਹੜੀ ਹੈ ਉਹਦਾ ਅੰਤ ਕਈ ਵਾਰੀ ਦੁਖਾਂਤ ਹੁੰਦਾ ਪਰ ਇਸ ਆਨੰਦ ਦਾ ਅਰਥ ਥੋੜ ਚਿਰੀ ਖੁਸ਼ੀ ਨਹੀਂ ਅਸਲ ਵਿੱਚ ਆਨੰਦ ਇੱਕ ਅੰਦਰ ਦੀ ਅਵਸਥਾ ਹੈ ਕਿ ਬਾਹਰ ਦੇ ਵਾਪਰਦੇ ਹੋਏ ਜਿਤਨੇ ਵੀ ਘਟਨਾ ਕਰਨ ਲਈ ਦੁੱਖ ਹੈ ਸੁੱਖ ਹੈ ਖੁਸ਼ੀ ਹੈ ਗਮੀ ਹੈ ਸਭ ਕੁਝ ਆਪਣੇ ਤਨ ਉੱਤੇ ਖੰਡਾ ਲੈਣਾ ਪਰ ਆਪਣੇ ਅੰਦਰ ਦੀ ਖੁਸ਼ੀ ਨੂੰ ਕਦੀ ਗਵਾਚਣ ਨਾ ਦੇਣ ਫਿਰ ਬੇਨਤੀ ਸੁਣੋ 40 ਪੌੜੀਆਂ ਆਨੰਦ ਸਾਹਿਬ ਦੀਆਂ ਨੇ ਪਰ ਅਸੀਂ ਦੇਖੀਏ ਆਨੰਦ ਦੀ ਡੈਫੀਨੇਸ਼ਨ ਕੀਤੇ ਗਏ ਆਨੰਦ ਸਾਹਿਬ 'ਚ ਖਾਸ ਕਰਕੇ ਸਤਿਗੁਰੂ ਨੇ ਪਹਿਲਾ ਸ਼ਬਦ ਵਰਤਿਆ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਰ ਇਹ ਡੈਫੀਨੇਸ਼ਨ ਤਾਂ ਨਹੀਂ ਆਨੰਦ ਦੀ ਇਹ ਦੂਸਰਾ ਸ਼ਬਦ ਹੁੰਦਾ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਪਰ ਇਹਦੇ ਵਿੱਚ ਵੀ ਗੁਰੂ ਤੇ ਜਾਣਿਆ ਪਰ ਆਨੰਦ ਦੀ ਪਰਿਭਾਸ਼ਾ ਨਹੀਂ ਦਿੱਤੀ ਤੀਸਰਾ ਅਸੀਂ ਪੜ੍ਹਦੇ ਹਾਂ ਆਨੰਦ ਸੁਣੋ ਵਡਭਾਗੀਓ ਆਨੰਦ ਭਇਆ ਆਨੰਦ ਜਾਣਿਆ ਤੇ ਤੀਸਰਾ ਸ਼ਬਦ ਆਨੰਦ ਸੁਣੋ ਪਰ ਗੁਰਮੁਖੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਇਹਨਾਂ 40 ਪੌੜੀਆਂ ਵਿੱਚ ਦੋ ਤੁਕਾਂ ਨੇ ਜਿਹੜੀਆਂ ਆਨੰਦ ਦੀ ਪਰਿਭਾਸ਼ਾ ਦੱਸਦੀਆਂ ਨੇ ਡੈਫੀਨੇਸ਼ਨ ਦੱਸਦੀਆਂ ਨੇ ਕਿ ਆਨੰਦ ਹੈ ਕੀ ਉਹ ਦੋ ਤੁਕਾਂ ਨੇ ਕਿ ਜਿਸ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਏ ਉਹਦੇ ਅੰਦਰ ਦੇ ਸਾਰੇ ਪਾਪ ਕਰਮ ਪਰਮਾਤਮਾ ਨੇ ਜੜ ਤੋਂ ਪੱਟ ਦਿੱਤੇ ਦੂਸਰੀ ਕਿਰਪਾ ਕੀਤੀ ਕਿ ਉਹਦੇ ਸ਼ਬਦਾਂ ਵਿੱਚ ਇੰਨੀ ਕੁ ਤਾਕਤ ਦੇ ਦਿੱਤੀ ਜੋ ਕੁਝ ਬੋਲਦਾ ਹੈ ਇਸ ਲੋਕ ਪਰਲੋਕ ਵੀ ਸੱਚ ਕਹੇ ਤੇ ਤੀਸਰੀ ਕਿਰਪਾ ਕੀਤੀ ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਢਿਆ ਗਿਆ ਜਿਸ ਬੰਦੇ ਦੀ ਜ਼ਿੰਦਗੀ ਵਿੱਚ ਇਹ ਤਿੰਨ ਅੰਦਰ ਦੀ ਬਖਸ਼ਿਸ਼ ਮਿਲ ਜਾਣ ਉਹ ਅਸਲ ਵਿੱਚ ਆਨੰਦ ਵਿੱਚ ਸ਼ਾਮਿਲ ਹੁੰਦਾ ਉਹ ਤੁਕਾ ਨੇ ਕਿ ਕਰ ਕਿਰਪਾ ਕਿਲ ਵਿੱਚ ਕੱਢੇ ਆਨੰਦ ਕੀ ਹੈ ਜਿਸ ਉੱਪਰ ਕਿਰਪਾ ਕਰਕੇ ਕਿਲ ਵਿੱਚ ਦਰਦ ਹੁੰਦਾ ਉਹ ਪਾਪ ਜਿਹੜੇ ਕਈ ਜਨਮਾਂ ਦੇ ਬੰਦੇ ਦੀ ਆਤਮਾ ਨਾਲ ਤੁਰੇ ਹੁੰਦੇ ਕਰ ਕਿਰਪਾ ਕਿਲ ਵਿੱਚ ਕੱਢੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣੀ ਇਹ ਹੈ ਦੋ ਤੁਕਾਂ ਵਿੱਚ ਆਨੰਦ ਦੀ ਪਰਿਭਾਸ਼ਾ ਉਸ ਤੋਂ ਬਾਅਦ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਸਾਹਿਬ ਨੇ ਪਹਿਲਾਂ ਅਰਦਾਸ ਔਰ ਕੀਤਾ ਲੋੜੀਆ ਕੰਮ ਅਸੀਂ ਇਹ ਹਜ਼ੂਰ ਦੇ ਚਰਨਾਂ 'ਚ ਹੁਣੇ ਦੇਖਿਆ ਕਿਉਂਕਿ ਸਿੱਖ ਦੀ ਜ਼ਿੰਦਗੀ ਦਾ ਆਧਾਰ ਹੈ ਪਿਆਰੋ ਇਹਦੀ ਜ਼ਿੰਦਗੀ ਦੀ ਆਰੰਭਤਾ ਵੀ ਅਰਦਾਸ ਹੈ ਤੇ ਇਹਦੇ ਜੀਵਨ ਦੀ ਸਮਾਪਤੀ ਵੀ ਅਰਦਾਸ ਹੈ ਦੂਸਰੀ ਬੇਨਤੀ ਅਰਦਾਸ ਕੇਵਲ ਲਫ਼ਜ਼ੀ ਸ਼ਬਦ ਨਹੀਂ ਅਰਦਾਸ ਵਿੱਚ ਉਹ ਸ਼ਕਤੀ ਵਰਤਦੀ ਹੈ ਜਿਹੜਾ ਕੰਮ ਦੁਨੀਆਂ ਦਾ ਕੋਈ ਬੰਦਾ ਨਾ ਕਰ ਸਕੇ ਤੇ ਜਦੋਂ ਅੰਦਰੋਂ ਟੇਕ ਕੇ ਕੋਈ ਪਰਮਾਤਮਾ ਸਾਹਮਣੇ ਅਰਦਾਸ ਕਰੇ ਅਰਦਾਸ ਅਸੰਭਵ ਨੂੰ ਸੰਭਵ ਕਰ ਦਿੰਦੀ ਹੈ ਨਾਮੁਮਕਿਨ ਨੂੰ ਮੁਮਕਿਨ ਕਰ ਦਿੰਦੀ ਹੈ ਸੱਚ ਇਵੇ ਕਿ ਜਿੱਥੇ ਦੁਨੀਆਂ ਦਾ ਹਰ ਹੀਲਾ ਖਤਮ ਹੋ ਜਾਏ ਉੱਥੇ ਅਰਦਾਸ ਹੀਲੇ ਵੀ ਪੈਦਾ ਕਰ ਦਿੰਦੀ ਮੈਂ ਇੱਕ ਛੋਟਾ ਜਿਹਾ ਪ੍ਰਮਾਣ ਵੈਸੇ ਸਤਿਗੁਰੂ ਦੀ ਬਾਣੀ ਵਿੱਚ ਇਹ ਬਚਨ ਹੈ कि आम तौर पर जो बंदा जिंदगी कितने निराश होंगे तो असी लोग कह दें नहीं हूँ इस बंदे की कोई आस नहीं, इहदा मतलब इहदा कोई भी बचन का हीला नहीं। पर गुरु तेग बहादुर साहब का एक वचन है कि जो दुनिया की आस खत्म हो जाए तो परमात्मा के चरणों च अरदास करी, अरदास विच इन्नी ताकत है कि ना मुमकिन मुमकिन बना दी। वो दोहरा है कि बल छुटकियो बंधन परे, इहदा मतलब ताकत चली गई तो बंधना ने मैनू घेर लिया। देखो असी गृहस्थी हाँ, दुख ते सुख गृहस्थी की जिंदगी का किस्सा उन्हें बजुर्ग दस के गए, जिन्नी देर तक असी जीना है हर रोज साड़ी जिंदगी दुख या सुख ने अपना प्रभाव पाना। फर्क इन्ने कई बार जो बंदे सुख मिलता है तो खंकारी हो जाता है, तो जो दुख आता है तो उदो खीणता भी चला जाता। महाराज जी ने कह कह लगे देख ये दुख सुख जिंदगी का हिस्सा है, जे योजा समा आ जाए तेरे को ताकत ना रहे, शरीर का बल खत्म हो जाए, दौलत धन की ताकत चली जाए, तेरे सज्जन मित्रां दी ताकत चली जाए, ते निराश ना होवीं, तू मालक दे चरणां च अरदास करी, क्योंकि अरदास हर उपाय नू फिर दोबारा सिद्ध कर दिंदी। बल छुटक्यो बंधन भरे, कछु ना होत उपाय, कहो नानक अब ओट हर गज ज्यो हो सहाय। ते अगले बचन ने बल होवा बंधन छुटे सब कुछ होत उपाय, ध्यान दे जो मैं अर्ज करनी चाहूं, पहली दुख सी कछु ना हो तू पाए, ते हुण अगली दुख च कह लगे नहीं सब किछ हो तू पाए, क्योंकि जिन्हों अरदास करन दी जांच आ जाए अरदास परमात्मा दे दर ते करामात वरता दिंदी। बल होवा बंधन छुटे सब किछ हो तू पाए, नानक सब किछ तुमरे हाथ में तुम्ही होत सहाय। देखो उदो अरदास कीती ते जिहड़ा पहला हुक्मनामा आया, ते मैं बेनती कले इस वीर नू इस बीबा नू नहीं, मैं हर नौजवान नू अर्ज करांगा कि जदो आनंद कारज उन्हां दा होना है ते उदो दो हुक्मनामे ये जरूर चेते रखो कि जदो असी गुरु चरणा च गए ते आनंद कारज की आरंभता वेले हुक्मनामा किया, भाई साहब ने अरदास कीती ते पहला हुक्मनामा आया सी तनासरी महला पंजवां, आपने सुनिया जै जै बेखू तै हजूर दूर कतो ना जाई, रब रहा सरबत्र में मन सदा त्याई, ईत ऊत नी बिछड़े सो संगी गनिए, निमख जाए बिरस जाए जो निमख में सो अल्प सुख भनिए। इन्हां दोनों लई मानो गुरु अर्जुन देव जी ने हुक्मनामा अरदास ते संपन्न किया। भाई साहब जो ले रहे सन उहदे विच अज देखो एक करामात है गुरु दी, मान लो दोनों वालों एक अरदास की गई, हे अकाल पुरख वाहगुरु जी कृपा करो सानू वह मत दिया जे जिहदे नाल तेरी याद आउंदी है। यह पहला हुक्मनामा सी सामत देवो दयाल प्रभु जित तुम्हें आराधा, हे प्रभु मैनू वह अकल दई वह मत दई वह सुमत दई जिहदे नाल मैं सारी जिंदगी तेरी इबादत बंदगी करा। सामत देवो दयाल प्रभु जित तुम्हें आराधा, नानक मंगै दान प्रभु रेन पग साधा, मेरे ते कृपा कर तेरी बंदगी करन वाले संत जनां दे चरणां दी धूड़ मिल जाए। पहला हुक्मनामा सी तनासरी राग दा ते गुरु अर्जुन देव दा उहदे अखरी अर्थ सिर्फ कर लीए कि प्रभु जिधर मैं देखना केवल तू है, हर थां ते तू हाजर नाजर है, कहिंदे तू ऐसा साथी है जिहड़ा कदी ना इत्थे ते ना उत्थे कदी तू साथ नहीं छड़दा। फिर हजूर दे चरणा च शब्द पढ़िया गया कीता लोड़िया काम सो हर पै आखिए, मैं दोनों कठे ले लो, इहदा मतलब जेड़ा जिंदगी च काम चाहने आ सिरे चढ़े वो गुरु दे सामने अरदास करो। फिर बच्ची नू पल्ला पकड़ाया गया बच्चे दा ते पिता ने पल्ला पकड़ाया, भाई साहब ने शब्द पढ़िया ते शब्द पढ़दे उन्हें दस दिता कि इहदे अर्थ बड़े गहरे ने, बच्चा अगे तुरिया है बच्ची पिछे तुरी। मैं अगे बेनती करनी है परकर्मा दे अर्थ की ने ते लाम दे अर्थ की, चार लामा दा पाठ कीता गया। हुण जदो पल्ला पकड़ाया गया ते शब्द पढ़िया कि उस्तत निंदा नानक जी मैं खब में जाई छोड़िया, हब किज त्यागी
ਹੱਵੇ ਸਾਠ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ। ਇਹਦਾ ਮਤਲਬ ਇੱਕ ਤਾਂ ਇਹ ਵੇ ਜਿਵੇਂ ਅਸੀਂ ਦੁਨੀਆ ਵੀ ਕਰਦੇ ਪਰ ਰੂਹਾਨੀਅਤ ਦੇ ਤੌਰ ਤੇ ਸਪਿਰਚੁਅਲਿਟੀ ਦੇ ਤੌਰ ਤੇ ਦਾ ਅਰਥ ਹੈ ਕਿ ਜਿੰਨੇ ਪਰਮਾਤਮਾ ਦਾ ਲੜ ਪਕੜਨਾ ਹੈ ਉਹਨੂੰ ਜ਼ਿੰਦਗੀ ਵਿੱਚ ਦੋ ਗੱਲਾਂ ਛੱਡਣੀਆਂ ਪੈਣਗੀਆਂ, ਇੱਕ ਫੋਕੀ ਉਸਤਤ ਛੱਡਣੀ ਪਏਗੀ ਤੇ ਇੱਕ ਝੂਠੀ ਉਸਤਤ ਤੋਂ ਬਿਨਾਂ ਨਿੰਦਿਆ ਛੱਡਣੀ ਪਏਗੀ। ਮੈਂ ਫਿਰ ਬੇਨਤੀ ਕਰਾਂ ਜਿਹਨੂੰ ਤੁਸੀਂ ਹੋ ਸਕਦਾ ਪੜ੍ਹੇ ਲਿਖੇ ਬੈਠੇ ਹੋ ਅੰਗਰੇਜ਼ੀ 'ਚ ਕੀ ਸ਼ਬਦ ਕਹਿੰਦੇ ਹੋ ਜਿਹਨੂੰ ਬਟਰਿੰਗ ਕਰਨਾ ਕਹਿ ਸਕਦੇ ਕਿ ਕਿਸੇ ਬੰਦੇ ਦੀ ਝੂਠੀ ਖੁਸ਼ਾਮਦ ਨਹੀਂ ਕਰਨੀ ਤੇ ਦੂਜੀ ਗੱਲ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਉਂਕਿ ਜਦੋਂ ਬੰਦਾ ਉਸਤਤ ਕਰਦਾ ਹੈ ਉਦੋਂ ਲਾਲਚ ਵਸ਼ ਆਇਆ ਉਸਤਤ ਕਰਦਾ ਹੈ ਤੇ ਜਦੋਂ ਬੰਦਾ ਨਿੰਦਿਆ ਕਰਦਾ ਉਦੋਂ ਈਰਖਾ ਦੇ ਅਧੀਨ ਕਰਦਾ। ਫਿਰ ਸ਼ਬਦ ਕਹਾਂ ਕਿ ਉਸਤਤ ਖਿਰਸ ਵਿੱਚੋਂ ਲਾਲਚ ਵਿੱਚੋਂ ਜਨਮ ਲੈਂਦੀ ਹੈ ਕਿ ਮੈਂ ਚਾਰ ਸ਼ਬਦ ਬੋਲਾਂਗਾ ਖੁਸ਼ ਹੋ ਜਾਣਗੇ ਤੇ ਨਿੰਦਿਆ ਹਮੇਸ਼ਾ ਈਰਖਾ ਵਿੱਚੋਂ ਜਨਮ ਲੈਂਦੀ ਹੈ। ਸਤਿਗੁਰੂ ਕਹਿੰਦੇ ਨੇ ਇੱਕ ਤਾਂ ਫੋਕੀ ਉਸਤਤ ਨਹੀਂ ਕਰਨੀ ਤੇ ਦੂਜੀ ਭਾਈ ਕਿਸੇ ਦੀ ਨਿੰਦਿਆ ਨਹੀਂ ਕਰਨੀ, ਨਾ ਕਿਸੇ ਦੀ ਉਸਤਤ ਨਾ ਨਿੰਦਿਆ। ਤੇ ਤੀਸਰੀ ਗੱਲ ਹੇ ਮੇਰੇ ਵਾਹਿਗੁਰੂ ਜੀ, ਦੁਨੀਆਂ ਦਾ ਹਰ ਰਿਸ਼ਤਾ ਜਿਹੜਾ ਅਸੀਂ ਦੁਨਿਆਵੀ ਦੇਖਦੇ ਹਾਂ ਉਹ ਸਿਰਫ ਜਿਉਂਦੇ ਜੀ ਦਾ ਹੈ। ਮਾਲਕ ਮੈਂ ਸਾਰੇ ਰਿਸ਼ਤੇ ਪੂੜੇ ਜਾਣ ਕੇ ਕੇਵਲ ਤੇਰਾ ਪੱਲਾ ਪਕੜਿਆ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮੰਜਾਈ ਛੋੜਿਆ, ਹੱਬ ਕਿਜ ਤਿਆਗੀ, ਹੱਬੇ ਸਾਥ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਇੱਥੇ ਇੱਕ ਬੇਨਤੀ ਹੈ ਜੋ ਰਹਿਤ ਮਰਿਆਦਾ ਵਿੱਚ ਭਾਈ ਸਾਹਿਬ ਸੰਖੇਪ ਜਿਹਾ ਦੱਸ ਵੀ ਹੈ। ਇੱਥੇ ਫਿਰ ਲਾਵਾਂ ਤੋਂ ਪਹਿਲਾਂ ਇੱਕ ਸਿੱਖਿਆ ਦਿੱਤੀ ਜਾਂਦੀ ਹੈ, ਆ ਸਿੱਖਿਆ ਨਹੀਂ ਜਿਹੜੀ ਤੂੰਬੀ ਵਾਲੀ ਗਾਉਂਦੇ ਨਹੀਂ ਪਿਆਰਿਓ ਤੇ ਨਾ ਕੋਈ ਦੁਨਿਆਵੀ ਸਿੱਖਿਆ, ਕਿਉਂਕਿ ਦੋਨੋਂ ਸਿਆਣੇ ਨੇ, ਜੋਬ ਕਰ ਰਹੇ ਨੇ ਤੇ ਮੇਰਾ ਖਿਆਲ ਜੋ ਕੁਝ ਅਸੀਂ ਬੋਲ ਰਹੇ ਹਾਂ ਦੁਨਿਆਵੀ ਤੌਰ ਤੇ ਇਹਨਾਂ ਕੋਲ ਨੌਲੇਜ, ਇਹਨਾਂ ਕੋਲ ਗਿਆਨ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ, ਪਰ ਸਭ ਕੁਝ ਹੋਣ ਦੇ ਬਾਵਜੂਦ ਧਰਮ ਦੀ ਬੜੀ ਵੱਡੀ ਥਾਂ ਹੈ ਸੰਸਾਰ ਦੇ ਅੰਦਰ, ਇਨਸਾਨੀ ਜ਼ਿੰਦਗੀ ਦੇ ਅੰਦਰ। ਇੱਥੇ ਦੋ ਸ਼ਬਦ ਮੈਂ ਕਹਿਣੇ ਨੇ। ਰਹਿਤ ਮਰਿਆਦਾ 'ਚ ਕਿਹਾ ਜਾਂਦਾ ਹੈ ਕਿ ਪਹਿਲਾ ਸ਼ਬਦ ਬੱਚੇ ਨੂੰ ਕਿਹਾ ਜਾਏ ਜਿਹੜਾ ਬਿਆਨ ਆਇਆ ਹੈ, ਉਹ ਸ਼ਬਦ ਨੇ ਕਿ ਦੇਖ ਇਸ ਪਰਿਵਾਰ ਨੇ ਤੈਨੂੰ ਸਭ ਤੋਂ ਉੱਤਮ ਸ੍ਰੇਸ਼ਟ ਜਾਣ ਕੇ ਜੋ ਮਰਿਆਦਾ 'ਚ ਲਿਖਿਆ ਹੈ ਆਪਣੀ ਬੇਟੀ ਦਾ ਵਰ ਚੁਣਿਆ ਹੈ, ਇਸ ਨੇ ਅੱਜ ਬੀਬਾ ਨੇ ਤੇਰਾ ਪੱਲਾ ਪਕੜਿਆ ਹੈ, ਤੂੰ ਅੱਗੇ ਤੁਰਨਾ ਹੈ ਤੇ ਅੱਜ ਗੁਰੂ ਨੇ ਆਪਣੀ ਹਜ਼ੂਰੀ ਵਿੱਚ ਤੈਨੂੰ ਇੱਕ ਨਾਮ ਦਿੱਤਾ ਹੈ। ਭਾਈ ਹਰਵਿੰਦਰ ਸਾਹਿਬ ਪਾਲ ਸਿੰਘ, ਅੱਜ ਤੱਕ ਮਾਪਿਆਂ ਨੇ ਆਪਣਾ ਬੇਟਾ ਕਿਹਾ, ਭੈਣਾਂ ਨੇ, ਵੀਰਾਂ ਨੇ ਆਪਣਾ ਵੀਰ ਕਿਹਾ, ਪਰ ਅੱਜ ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਇੱਕ ਨਵਾਂ ਸ਼ਬਦ ਦਿੱਤਾ ਹੈ, ਉਹ ਸ਼ਬਦ ਦਿੱਤਾ ਗਿਆ ਕੰਤ, ਪਤੀ, ਜਿਹਨੂੰ ਅੰਗਰੇਜ਼ੀ ਤੁਸੀਂ ਹਸਬੈਂਡ ਸ਼ਬਦ ਵਰਤਦੇ। ਅੱਜ ਤੋਂ ਪਹਿਲਾਂ ਇਹਨਾਂ ਦੇ ਨਾਮ ਨਾਲ ਇਹ ਸ਼ਬਦ ਨਹੀਂ ਸੀ, ਪਰ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਸ਼ਬਦ ਵਰਤਿਆ, ਹਸਬੈਂਡ, ਕੰਤ, ਪਤੀ ਕਹਿ ਲਵੋ, ਮਾਲਕ ਸ਼ਬਦ ਵਰਤ ਲਓ, ਸਾਈਂ ਸ਼ਬਦ। ਇਹਦਾ ਮਤਲਬ ਇਹ ਵੀ ਕਿ ਦੇਖ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਾਹੇ ਇਹ ਸੰਸਾਰ ਖਿੜੇ ਹੋਏ ਫੁੱਲਾਂ ਦੀ ਫੁਲਵਾੜੀ, ਇਹ ਜ਼ਰੂਰੀ ਹੈ ਅੱਜ ਦੇ ਦਿਨ ਉਪਦੇਸ਼ ਦੇਣਾ ਕਿ ਖਿੜੇ ਹੋਏ ਫੁੱਲ ਅਨੇਕਾਂ ਨੇ ਪਰ ਅੱਜ ਜਿਹੜਾ ਫੁੱਲ ਤੇਰੇ ਪੱਲੇ ਬੰਨਿਆ ਗਿਆ, ਜਿਸ ਨੇ ਤੇਰਾ ਪੱਲਾ ਪਕੜਿਆ, ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਪਰਨ ਹੈ ਕਿ ਇਸ ਫੁੱਲ ਤੋਂ ਬਿਨਾਂ ਇਹ ਸ਼ਬਦ ਬਾਣੀ ਨਹੀਂ ਗਏ, ਜਿਹਨੇ ਪੱਲਾ ਪਕੜਿਆ ਇਸ ਬੱਚੀ ਤੋਂ ਬਿਨਾਂ ਪਿਆਰਿਆ ਕਿਸੇ ਹੋਰ ਵੱਲ ਤੇਰੀ ਨਜ਼ਰ ਨਾ ਜਾਏ। ਮੈਂ ਫਿਰ ਬੇਨਤੀ ਕਰਾਂ ਕਿਉਂਕਿ ਸ਼ਬਦ ਨੇ ਗਹਿਰੇ ਗੁਰੂ ਗ੍ਰੰਥ ਸਾਹਿਬ 'ਚ, ਕਿਉਂਕਿ ਅਸੀਂ ਜ਼ਿਆਦਾ ਜ਼ੋਰ ਸ਼ੁਰੂ ਕਰਨੇ ਹਾਂ ਬੱਚੀ ਤੋਂ, ਵੀ ਤੂੰ ਕੰਤ ਦਾ ਆਦਰ ਕੰਤਾ, ਦੇਖੋ ਉਹ ਪਿੱਛੇ ਦੁਰਯੋਧਨ ਲਈ ਵੀ ਹੁਕਮ ਹੈ, ਸਭ ਤੋਂ ਪਹਿਲਾਂ ਜਿਹਨੇ ਅਗਵਾਈ ਕਰਨੀ ਉਹਦੇ ਲਈ ਗੁਰੂ ਦਾ ਸ਼ਬਦ ਕੀ ਹੈ। ਉਹ ਸ਼ਲੋਕ ਹੈ ਕਿ ਕਿਆ ਗਾਲਾਇਓ ਭੂਸ਼ ਪਰ ਵੇਲ ਨਾ ਜੋ ਹੈ ਕੰਤ ਤੂੰ, ਇਹਦੇ ਅਰਥ ਨੇ ਪਰ ਵੇਲ ਨਾ ਜੋ ਹੈ, ਬਗਾਨੇ ਕਿਸੇ ਵੇਲ ਨੂੰ ਨਾ ਜੋਹੀ, ਜੋਹੀ ਦਾ ਅਰਥ ਦੇਖਣਾ ਕਿ ਮੰਦੀ ਨਜ਼ਰ ਨਾਲ ਕਿਸੇ ਤਨ ਨੂੰ ਦੇਖੀ ਨਾ, ਜੇ ਤੂੰ ਇਸ ਇਸਤਰੀ ਵਰਤ ਧਰਮ ਵਿੱਚ ਪਰਪੱਕ ਰਹੇਗਾ ਤੇ ਧੰਨ। ਗੁਰੂ ਅਰਜਨ ਦੇਵ ਕਹਿੰਦੇ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੈਨੂੰ ਸੰਗਤ ਵਿੱਚ ਕੰਤ ਦਾ ਰੁਤਬਾ ਮਿਲਦਾ ਪਿਆ। ਕਿਆ ਗਾਲ ਆਇਓ ਭੂਸ਼ ਪਰ ਵੇਲ ਨਾ ਜੋ ਹੈ ਕੰਤ ਤੂੰ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਬ ਸੰਸਾਰ ਚ। ਉਸ ਤੋਂ ਬਾਅਦ ਬੱਚੀ ਲਈ ਕੋਈ ਸ਼ਬਦ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਨੇ, ਤੇ ਸਾਡਾ ਦੇਖੋ ਇਹ ਅਮੀਰ ਵਿਰਸਾ ਹੈ, ਇਹਨੂੰ ਕਮਾਵਾਂਗੇ ਤੇ ਜ਼ਿੰਦਗੀ ਸੁੱਖ ਮਿਲੇਗਾ। ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੇਟੀ ਨੇ ਪੱਲਾ ਪਕੜਿਆ ਤੇ ਸਤਿਗੁਰੂ ਨੇ ਇੱਕ ਸ਼ਬਦ ਇਹਨੂੰ ਦਿੱਤਾ ਸੁਹਾਗਣ ਦਾ।
पत्नी शब्द कह सुहागण शब्द कह। तो देखो गुरु ग्रंथ साहब सुहागण दे अर्थ की, सुहागण दा अर्थ है कि जेड़ी अपने पति भी समा गई उसका मुख इत्थे भी उजला ते वाहिगुरु की दरगाह भी उजला। सतगुरु का वचन कह नानक सुहागण का क्या चिन्ह है, अंदर सच मुख उजला खसम माहे समा। उस तो बाद अगला वचन कह जिमें हजूर ने कंतली कहा यह बेटी लिए भी शब्द वरते कि टुंडेंदिए सुहाग कौर तौ तन काही कौर जिन्ना ना सुहागनी तिना झाक ना गोर। हूं उन्होंने होर किसी की झाक नहीं, यह असल च सिक्ख्या दी जाती। मैं अगली बेनती जे कर उस तो बाद भाई साहब हूं थोड़ा जहां तो चुप कर दौ मैं बोल लें मेरा टाइम है। भाई साहब उन्होंने उस तो बाद कीर्तन करद्या कहा कि लावां का पाठ होगा। देखो गुरु ग्रंथ साहब के सोही राग में लावां पर लावां सरलेख नहीं, जिमें सुखमनी साहब सरलेख है, जप सरलेख है, आनंद सरलेख है। लावां के अर्थ की पहली बेनती शुरू है सोही महला चौथा। लाम के अर्थ पंजाबी ते संस्कृत विद्वाना ने किए, संस्कृत विच लाम के अर्थ ने यह लू धातू तो पैदा हुए क्योंकि हर शब्द की रूट है, कोई भी शब्द बनता है वह कितों निकलता। लाम शब्द लू धातू तो पैदा हुए, लू का अर्थ हुंदा कटना। इहदा मतलब इवें कि अज बेटी ने अपने पिता के घर वालों रिश्ता तोड़ के समझियो एक नवा रिश्ता कायम होया है, इन्हें पति के घर नाल अपना संबंध बनाया। लू का अर्थ कटना। पंजाबी विच लाम का अर्थ है रस्सी, लाम लच। उंज वैसे गुरमुख विद्वान दे अर्थ करते हैं कि लाम का अर्थ कि इस संसार तो उदासीनता इस विच रहिंदियां ते परमात्मा नाल अपना संबंध बना। मैनू इस गल की खुशी हुई कि जिहड़ा दूजा हुक्मनामा आया वह असल विच लावां दे भाव दा आया। दूसरा हुक्मनामा भी गुरु अर्जुन देव का आया बिलावल महला पहलू। हुण चार लावां ने भाई साहब लाभ का पाठ किया असी सुने, फिर बच्ची बच्चे ने परिक्रमा की क्यों ये अर्थ की ने। चार चुपेरे आप घूमे यदा कोई भाव है एवें नहीं। पहली गल ये जिमें दस रहे सन गुरु नानक साहब के ब्याह का जिक्र, बच्ची तो बच्चे ने इस लाम को सुन तो बाद गुरु ग्रंथ साहब की परिक्रमा का अर्थ है सतगुरु तेरे साक्षी जान के तेन विचकार खड़ा करके तेरी विटनेस है परिक्रमा का, तेरा तू गवाह है, असी तेनू गवाह बना के तेरी परिक्रमा करके तेरे तो बिना किसी होर का सहारा नहीं ले लगे इस ग्रिस्त विच प्रवेश कर लगे। तेरी विटनेस तेरी गवाही ही साडा जीवन का है। परिक्रमा का अर्थ गुरु ने असी गवाह बनाया तेरे तो कुर्बान गए। पहली लाम है प्रवृत्ति कर्म। सिर मैं संखेप की बेनती करा उंज लावां दे अर्थ करो ते जिन्ने दिन मर्दी कथा करी। दूजी लाम है सतगुरु पुरख का मिलाप। तीसरी लाम है चाओ ते बैराग। ते प्यारे चौथी लाभ है सहज ते आनंद। ये चारे अंदर दियां अवस्थावां पहला शुरू होया कि हर पहली लाम प्रवृत्ति कर्म दृढ़ाया। बलराम जीओ बाणी ब्रह्मा वेद धर्म दृढ़ो पाप तजाया। बलराम जी मैं सिर्फ दो दो तुकारज करांगा। तेरी जिंदगी दी पहली लांग प्रवृत्ति दा अर्थ हुंदा प्रवेश करन। जिवें अज आपां सारे कहिंदे कि इस बच्ची बच्चे ने ग्रिस्त विच प्रवेश करना। गुरु एक गल कहिंदे कहिंदे तेरा जन्म होया इंसान तू संसार विच प्रवेश होया, तू तलीम लैन लगा तू सकूल विच प्रवेश होया, तू डिग्री करके जॉब कर लगा ते अपनी नौकरी वाले दफ्तर विच ऑफिस विच प्रवेश होया, अज ग्रिस्त विच प्रवेश होया। एक काम कर कि जिंदगी विच इन्ने पड़ावां विच वक वक थावां ते तू प्रवेश होया। एक काम कर अज अपनी जिंदगी विच तू धर्म विच भी प्रवेश कर। प्रवृत्ति दर ते धर्म विच प्रवेश करना हर पहली लाम प्रवृत्ति कर्म। महाराज कहिंदे ने प्रवृत्त प्रवेश होना। वह कर्म केड़ा जी केड़ा प्रवृत्ति कर्म। प्रवृत्ति का फिर मैं अर्थ करा किसी चीज नाल अपना लगाओ बना। हजूर कहिंदे हर पहली लाम प्रवृत्ति कर्म दृढ़ाया। बलराम जी हो आ प्रवृत्ति कर्म है बाणी ब्रह्मा वेद ਧਿਆਨ ਦੇ ਅੱਜ ਮੈਂ ਇੱਥੇ ਵਿਸ਼ਰਾਮ ਲਾਇਆ। ਕਿਹਾ ਜਾਂਦਾ ਹੈ ਕਿ ਵੇਦ ਬ੍ਰਹਮਾ ਨੇ ਉਚਾਰਨ ਕੀਤੇ ਨੇ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਬੇਟੀ ਬੇਟੇ ਨੂੰ ਕਿ ਦੇਖ ਤੁਹਾਡੇ ਲਈ ਪ੍ਰਵਿਰਤੀ ਕਰਨੇ ਵੇ ਕਿ ਤੁਹਾਡੇ ਲਈ ਗੁਰੂ ਕੀ ਬਾਣੀ ਹੀ ਬ੍ਰਹਮਾ ਦਾ ਵੇਦ, ਤੁਹਾਡੇ ਲਈ ਗੁਰੂ ਬਾਣੀ ਹੀ ਸਭ ਤੋਂ ਉੱਚਾ ਗਿਆਨ ਹੈ, ਬਾਣੀ ਬ੍ਰਹਮਾ ਵੇਦ, ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ, ਧਰਮ ਨੂੰ ਦ੍ਰਿੜ ਕਰੋ। ਹੁਣ ਧਰਮ ਦੇ ਅਰਥ ਕੀ? ਉਂਝ ਵੈਸੇ ਸ਼ਬਦ ਹਰ ਮਜ਼ਹਬ ਵਿੱਚ ਵਰਤਦੇ ਸੀ, ਧਰਮ ਕਹਿੰਦੇ ਅੰਗਰੇਜ਼ੀ ਵਿੱਚ ਤੁਸੀਂ ਰਿਲੀਜਨ ਸ਼ਬਦ ਵਰਤਦੇ ਤੇ ਅਰਬੀ ਵਿੱਚ ਸ਼ਬਦ ਵਰਤਿਆ ਜਾਂਦਾ ਮਜ਼ਹਬ। ਅਸਲ 'ਚ ਇਸ ਸ਼ਬਦ ਦੇ ਵੀ ਬੜੇ ਗਹਿਰੇ ਅਰਥ ਨੇ। ਧਰਮ ਜਿਹੜਾ ਇਹ ਸੰਸਕ੍ਰਿਤ ਦੀ ਧਰੀ ਧਾਤੂ ਤੋਂ ਪੈਦਾ ਹੋਇਆ। ਧਰਮ ਦਾ ਅਰਥ ਹੈ ਧਾਰਨ ਕਰਨਾ, ਗ੍ਰਹਿਣ ਕਰਨਾ, ਅਡੋਪਟ ਕਰਨਾ। ਕੀ ਚੀਜ਼ ਧਾਰਨ ਕਰਨੀ? ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਤੁਕ ਕਹੀ ਕਿ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ ਧਰਮ ਦ੍ਰਿੜੋ, ਪਰਮਾਤਮਾ ਦਾ ਨਾਮ ਜਪ ਤੇ ਸ਼ੁਭ ਕਰਮਾਂ ਨੂੰ ਦ੍ਰਿੜ ਕਰ। ਹੁਣ ਸ਼ਬਦ ਹੈ ਰਿਲੀਜ਼ਨ, ਤੁਸੀਂ ਤਾਂ ਪੜ੍ਹੇ ਲਿਖੇ ਹੋ ਬਹੁਤ। ਇਹ ਅਸਲ 'ਚ ਸ਼ਬਦ ਪੈਦਾ ਹੋਇਆ ਰਿਲੀਜ਼ੋ ਧਾਤੂ 'ਚ, ਇਹਦੇ ਆਖਰੀ ਅਰਥ ਨੇ ਟੂ ਰੀਯੂਨਾਈਟ, ਟੁੱਟੇ ਹੋਏ ਨੂੰ ਦੁਬਾਰਾ ਜੋੜ ਲਿਆ। ਧਰਮ ਦਾ ਅਰਥ ਹੈ ਟੁੱਟਿਆ ਹੋਇਆ ਫਿਰ ਜੁੜ ਜਾ। ਮਹਾਰਾਜ ਜੀ ਨੇ ਕਿਹਾ ਕਿ ਪਹਿਲੀ ਲਾਂਗ ਇਵੇਂ ਕਿ ਇਹ ਧਰਮ ਦ੍ਰਿੜ ਕਰ ਲਓ ਕਿ ਬਾਣੀ ਹੀ ਸਾਡੇ ਲਈ ਸਭ ਤੋਂ ਸ਼੍ਰੋਮਣੀ ਗਿਆਨ ਹੈ। ਬਾਣੀਆਂ ਸਿਰ ਬਾਣੀ, ਹਰ ਪਹਿਲੀ ਲਾਂਗ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਕਿਹੜਾ ਧਰਮ? ਧਰਮ ਦ੍ਰਿੜੋ, ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲਵਿਕ ਪਾਕ ਗਵਾਇਆ, ਸਹਿਜ ਆਨੰਦ ਗੋਆ। ਧਿਆਨ ਦਿਆ ਜੇ ਮੈਂ ਜਵਾਬ ਕਰਨ ਲੱਗਾ, ਪਹਿਲੀ ਲਾਮ ਚ ਆਇਆ ਸਹਿਜ ਆਨੰਦ ਗੋਆ, ਤੇ ਜਿਹੜਾ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਬਿਲਾਵਲ ਮਹੱਲਾ ਪੰਜਵਾਂ, ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰੂ ਦੇ ਲਾਮਾਂ ਨਾਲ ਸੰਬੰਧ ਹੀ ਹੁਕਮਨਾਮਾ ਆਇਆ। ਦੂਸਰੀ ਲਾਮ ਹੈ ਕਿ ਜਦੋਂ ਬੰਦਾ ਧਰਮ ਵਿੱਚ ਪ੍ਰਵੇਸ਼ ਕਰੇ, ਗੁਰਮੁਖੋ ਸਾਰੀ ਜ਼ਿੰਦਗੀ ਬੰਦਾ ਬਹੁਤ ਕੁਝ ਕਮਾਉਂਦਾ ਜੇ ਪਰ ਆਪਣੇ ਲਈ ਕੁਛ ਵੀ ਨਹੀਂ ਕਮਾਉਂਦਾ। ਫਿਰ ਬੇਨਤੀ ਸੁਣੀ, ਘਰ ਬਣਾ ਲੈਂਦਾ, ਦੌਲਤ ਇਕੱਠੀ ਕਰ ਲੈਂਦਾ, ਤਨ ਲਈ ਕਮਾਇਆ ਜਾਂਦਾ ਪਰ ਆਪਣੀ ਆਤਮਾ ਲਈ ਆਪਾਂ ਕੀ ਕਮਾਇਆ? ਕੱਪੜੇ ਤਨ ਦਾ ਸ਼ਿਕਾਰ ਨੇ, ਆਤਮਾ ਦਾ ਨਹੀਂ। ਘਰ ਮੇਰੇ ਰਹਿਣ ਦੀ, ਤਨ ਦੇ ਰਹਿਣ ਦੀ ਥਾਂ ਹੈ ਆਤਮਾ ਦੀ ਨਹੀਂ। ਪਰਿਵਾਰ ਮੇਰੇ ਤਨ ਦਾ ਸੰਬੰਧ ਹੈ ਆਤਮਾ ਦਾ ਨਹੀਂ। ਮੇਰਾ ਗੁਰੂ ਕਹਿੰਦਾ ਕਿ ਕੰਮ ਕਰ ਸਿੱਖਾ, ਇਸ ਅੰਦਰ ਵਾਸਤੇ ਕੁਝ ਕਮਾ। ਪੰਦਰ ਵਾਸਤੇ ਦੂਜੀ ਲਾਮ ਹੈ ਕਿ ਖਰ ਦੂਜੜੀ ਲਾਮ, ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉ ਮੈਂ ਮਹਿਲ ਗਵਾਇਆ ਬਲਰਾਮ ਜੀ। ਪਹਿਲੀ ਗੱਲ ਸਮਝ ਪੈ ਜਾਏ ਬਾਣੀ ਕੀ ਜ਼ਿੰਦਗੀ ਹੈ, ਤੇ ਦੂਸਰੀ ਲਾਮ ਸਤਿਗੁਰੂ ਪੁਰਖ ਦਾ ਮਿਲਾਪ ਹੋਇਆ। ਹੁਣ ਅਗਲੀ ਇੱਕ ਤੁਕ ਆਈ ਨਿਰਭਉ ਭੈ ਮਨ ਹੋਏ, ਪੰਜਾਬੀ ਦੇ ਜੇ ਅਰਥ ਨੇ ਕਿ ਅੰਦਰੋਂ ਨਿਰਭੈ ਹੋ ਗਏ ਪਰ ਕਦੋਂ? ਜਦੋਂ ਭੈ ਮਨ ਹੋਏ, ਮਤਲਬ ਜਦੋਂ ਡਰ ਆਇਆ ਉਦੋਂ ਨਿਡਰ ਹੋ ਗਏ। ਅਸੀਂ ਸੋਚਾਂਗੇ ਕੀ ਅਰਥ ਹੋਏ ਵੀ ਡਰ ਆਇਆ ਤੇ ਨਿਡਰ ਹੋ ਗਏ। ਦੋ ਤਰ੍ਹਾਂ ਦੇ ਭੈ ਨੇ, ਇੱਕ ਦੁਨੀਆਂ ਦਾ ਭੈ, ਇੱਕ ਪਰਮਾਤਮਾ ਦਾ ਭੈ। ਪਿਆਰੇ ਉਹ ਦੁਨੀਆਂ ਦਾ ਭੈ ਨਫ਼ਰਤ ਨੂੰ ਜਨਮ ਦਿੰਦਾ ਤੇ ਪਰਮਾਤਮਾ ਦਾ ਭੈ ਪ੍ਰੇਮ ਨੂੰ ਜਨਮ ਦਿੰਦਾ। ਕਹਿੰਦੇ ਪ੍ਰਭੂ ਦਾ ਨਿਰਮਲ ਭਉ ਪਾਇਆ, ਉਸ ਨੂੰ ਹਿਰਦੇ ਧਾਰਨ ਕੀਤਾ, ਤੇ ਤੀਸਰੀ ਲਾਮ ਸੀ ਬੈਰਾਗ ਤੇ ਚਾਹ। ਹਰ ਤੀਜੜੀ ਲਾਮ ਮਨ ਚਾਹ ਭਇਆ, ਬੈਰਾਗੀਆਂ ਬਲਰਾਮ ਜੀ। ਬੈਰਾਗ ਤੇ ਚਾਹ ਦੋ ਸ਼ਬਦ ਨੇ, ਬੈਰਾਗ ਦਰ ਤੇ ਉਪਰਾਮਤਾ ਤੇ ਚਾਹ ਦਰ ਤੇ ਖੁਸ਼ੀ। ਤੇ ਸੱਚ ਇਹਵੇ ਇਸ ਆਨੰਦ ਕਾਰਜ ਵਿੱਚ ਵੀ ਦੋਵੇਂ ਚੀਜ਼ਾਂ ਮਿਲਦੀਆਂ ਨੇ, ਇੱਕ ਪਾਸੇ ਚਾਹ ਤੇ ਦੂਜੇ ਪਾਸੇ ਬੈਰਾਗ। ਚਾਹ ਇਸ ਕਰਕੇ ਕਿ ਅੱਜ ਪਤੀ ਦੇ ਘਰ ਜਾਣਾ ਹੈ ਤੇ ਤੁਸੀਂ ਦੇਖੋਗੇ ਜਦੋਂ ਡੋਲੀ ਤੁਰਦੀ ਹੈ ਤੇ ਚਾਹ ਵੇਲੇ ਰੋਣਾ ਕਿਉਂ? ਅੱਖਾਂ 'ਚ ਪਾਣੀ ਕਿਉਂ ਮਾਪੇ ਭਰਦੇ ਨੇ? ਉਹ ਅਸਲ 'ਚ ਬੈਰਾਗ ਹੈ। ਅੱਜ ਪੇਕੇ ਘਰ ਮਾਪੇ ਪਿਤਾ ਦਾ ਘਰ ਛੱਡਣਾ ਉਹਦਾ ਬੈਰਾਗ ਹੈ, ਪਤੀ ਦੇ ਘਰ ਜਾਣਾ ਉਹ ਚਾਹ ਹੈ। ਦੋ ਚੀਜ਼ਾਂ ਨੇ ਤੀਜੀ ਲਾਮ 'ਚ, ਬੈਰਾਗ ਤੇ ਚਾਹ, ਸੰਸਾਰ ਦੀ ਉਪਰਾਮਤਾ ਤੇ ਪ੍ਰਭੂ ਨੇ ਮਿਲਣ ਦਾ ਚਾਹ। ਚੌਥੀ ਲਾਮ ਭਾਈ ਸਾਹਿਬ ਨੇ ਪਾਠ ਕੀਤਾ, ਹਰ ਚੌਥੜੀ ਲਾਮ ਮਨ ਸਹਿਜ ਪਾਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ, ਹਰ ਮੰਤਰ ਮਿੱਠਾ ਲਾਇਆ ਬਲਰਾਮ ਜੀ। ਚੌਥੀ ਲਾਮ ਵਿੱਚ ਸਹਿਜ ਹੋਇਆ। ਉਸ ਤੋਂ ਬਾਅਦ ਫਿਰ ਗੁਰਮੁਖ ਪਿਆਰਿਆਂ ਨੇ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ, ਜੋ ਅਸੀਂ ਦੇਖਿਆ ਮੈਂ ਸਿਰਫ ਉਹਦੇ ਅਰਥ ਕੀਤੇ ਨੂੰ, ਹੋਰ ਕੋਈ ਫਿਲਾਸਫੀ ਨਹੀਂ। ਉਸ ਤੋਂ ਬਾਅਦ ਫਿਰ ਸ਼ਬਦ ਪੜਿਆ ਗਿਆ ਵਿਆਹ ਹੋਵਾ ਮੇਰੇ ਬਾਬੂ ਦਾ, फिर अरदास की थी। अरदास तो बाद गुरमुख को दूजा हुक्मनामा आया सी कि सहज समाध आनंद सुख पूरे गुरुदी महाराज कहते ने कि उस परमात्मा ने सहज की दात दे दी, अंदर की समाधि की दात दे दी, अंदर का सुख ते आनंद दे दिता, ते सदीव काल लिए परमात्मा साढ़े अंग सने। दो हुक्मनामे, दो अरदासा, चार लावां दा पाठ ते कीर्तन। इस तो अगली बेनती मैं जिहड़ी संखेप जी करनी, फिर टेक के तुसीं सुणियो शब्द कै ग्रिस्त। प्यारे बड़ा पवित्र शब्द है, जदों असीं ग्रिस्त विच विचरने सच इवें असली बंदे की जिंदगी अज शुरू होंदी। जदों ग्रिस्त विच प्रवेश करने हां उदों पता लगता कि ग्रिस्त दे की दुख ने ते की सुख ने। मैं सिर्फ एक बेनती, गुरु हरगोबिंद साहिब सच्चे पातशाह छेवें गुरुदेव की एक बेटी सी, छे पुत्र सन धन गुरु हरगोबिंद साहिब महाराज जी, सब तो वड्डे सन बाबा गुरदत्ता जी, उदू छोटे सन बाबा अटल राय जी, उन्हां तो छोटे सन बाबा अनी राय जी, बाबा सूरजमल जी, ते सब तो छोटे सन गुरु तेग बहादुर जी। एक बेटी सी महाराज जी दी जिहदा नाम सी बीबी वीरो। बीबी वीरो दा आनंद कारज महाराज जी ने चुभाल कीता अमृतसर दे नजदीक ही जिथे बाबा बुढ़ा साहब दी भीड़ है। चवाल दी धरती ते हजूर गुरु हरगोबिंद साहब ने अपनी बेटी दा कारज कीता। ते मैं इत्थे एक होर बेनती कर दियांगा कि इहनू इमोशन बोलनी नहीं, केवल कि बेटी मापिआं दे घर विच बहुत प्यार मानती है। ये गल कह देनी बहुत सौखी है। ताड़ी सोहन सिंह शीतल होए ने, शायद आप जी ने नाम सुनिया होना, सुनिया मैं शीतल साहब, उन्हां दी जीवनी च मैं गल पढ़ी, मैनूं बड़ी चंगी लगी। वो कहिंदे मैं अपनी जिंदगी च सिर्फ तीन घटनावां कदी नहीं भुलदा। शीतल साहब कहिंदे एक तां कहिंदे ने मेरे पिंड दा साधु कदी नहीं भुलदा, दूजा कहिंदे ने एक मैं विआह कराया वह नहीं मैनूं कदी भुलदा, ते बरत के कहिंदे ने मैं ढाडी कला च कदी लावां नहीं बड़ियां, ते तीजी गल उन्हां कई कहन लगे दो बीबियां मैनूं भुलदियां नहीं, एक मैं कीर्तन करांगे। मैनूं तिन्ने गल्लां बड़ियां मन नूं लगियां, मैं तां तुहानूं नाल सांझियां कर लगा। कहिंदे सब तो पहला मेरे पिंड दा साधु मैनूं तां नहीं भुलिया, कहिंदे ने साडे पिंड च साधु आया, उन्हें गुरु ग्रंथ साहिब की सेवा शुरू की, ते एक गल कहिंदे थले जमीन पदरी करके ना मिट्टी जिवें आपां कागज ते लिखने, पहला कागज नहीं सन, ते बच्चे की उंगली पकड़ के उन्हें मिट्टी उत्ते अखर सिखाए जाते सन। कहिंदे मेरी उंगली पकड़ी ते उस साधु ने सब तो पहला मैनूं ऊड़ा सिखाया, एक ओंकार मैनूं लिखना सिखाया, मैनूं पहली संथिया उन्हें दित्ती। कहिंदे ने अज तक वह साधु मैनूं भुलदा नहीं जिन्हें मैनूं गुरु ग्रंथ साहिब दे लड़ लाया। दूजी गल उन्हें कही, कह लगे एक थां सी ढाडी कीर्तन कर लगे, कहिंदे मेरी उम्र सी 22-23 साल की, ते जिस घर विच ठहरे उत्थे ननान ते भरजाई सन, मेरे साथियों नूं तो वीर जी कहन, ते साडी उम्र दी कह लगे मेरे लिए शब्द बाबा जी वरत। जदों मैं उन्हां कहना बाबा जी, कहिंदे मेरे मन चो आवाज आई ओ सुन सिया, उम्र तेरे जिन्नी है, साथियां तेरियां नूं वीर कहिंदियां ने, तेनूं बाबा कहिंदियां ने, इक कम करी सारी जिंदगी इस बाबे शब्द की पग नूं कदी दाग ना लगे। ਉਹ ਕਹਿੰਦੇ ਮੈਂ ਸਾਰੀ ਜ਼ਿੰਦਗੀ ਜਿੱਥੇ ਵੀ ਗਿਆ ਹਰ ਬੇਟੀ ਬੱਚੀ ਵਿੱਚੋਂ ਮੈਨੂੰ ਧੀ ਹੀ ਨਜ਼ਰ ਆਈ, ਉਹ ਬਾਬਾ ਸ਼ਬਦ ਨਹੀਂ। ਤੀਜੀ ਗੱਲ ਉਹਨਾਂ ਕਿ ਕਹਿੰਦੇ ਮੈਂ ਵਿਆਹ ਕਰਾਇਆ, ਅਤੇ ਜਦੋਂ ਵਿਆਹ ਹੋ ਗਿਆ ਜਿਵੇਂ ਆਪਾਂ ਆਨੰਦ ਕਾਰਜ ਬੈਠੇ, ਇੱਕ ਬਰਾਤੀ ਬੋਲ ਪਿਆ, ਵੈਸੇ ਇਹ ਚਾਹੀਦਾ ਨਹੀਂ, ਠੀਕ ਹੈ ਥੱਲੇ ਅਸੀਂ ਜਾਣੀ ਮਾਨੀ ਹਾਂ, ਪਰ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਆ ਗਿਆ ਆਪਾਂ ਸਾਰੇ ਭਿਖਾਰੀ। ਕਿਉਂ ਦਾਸ ਨੇ ਕਿਹਾ ਸੀ ਗੱਦੀ ਲਾਈ ਗੁਰਮੁਖਾਂ ਨੇ, ਮੈਂ ਤਾਂ ਬੇਨਤੀ ਕੀਤੀ ਸੀ ਚੁੱਕਣ ਲਈ, ਕਿਉਂਕਿ ਜਦੋਂ ਵੀ ਗੁਰੂ ਦਰ 'ਤੇ ਜਾਓ ਸਰੀਰ ਠੀਕ ਹੋਵੇ, ਅਸੀਂ ਅੱਜ ਭਿਖਾਰੀ ਬਣ ਕੇ ਆਏ ਹਾਂ, ਅਤੇ ਜਦੋਂ ਕੋਈ ਭਿਖਾਰੀ ਬਣ ਕੇ ਜਾਂਦਾ ਉਹ ਨੀਵੀਂ ਥਾਂ ਉੱਤੇ ਹੀ ਖਲੋਂਦਾ, ਅਸੀਂ ਅੱਜ ਮੰਗਤੇ ਬਣ ਕੇ ਆਏ ਹਾਂ, ਸਤਿਗੁਰੂ ਇਸ ਬੱਚੀ ਬੱਚੇ 'ਤੇ ਸਿਰ 'ਤੇ ਮਿਹਰ ਭਰੇ ਹੱਥ ਰੱਖੀ, ਖੈਰ ਮੰਗਣਾ ਹੈ। ਉਹ ਕਹਿੰਦੇ ਨੇ ਇੱਕ ਥਾਂ ਵਿਆਹ ਕਰਾਉਣ ਗਿਆ, ਜਦੋਂ ਵਿਆਹ ਹੋ ਗਿਆ ਅਤੇ ਬਰਾਤੀਆਂ ਵਿੱਚੋਂ ਇੱਕ ਬੋਲ ਪਿਆ ਕਿ ਸੀਤਲ ਸਾਹਿਬ ਲਾ ਦਿਓ ਖੀਰ ਦੀ ਕਲੀ। ਕਹਿੰਦੇ ਮੈਂ ਉਸੇ ਵਕਤ ਖਲੋ ਕੇ ਕਿਹਾ, ਉਹ ਭਲਿਆ ਤੂੰ ਆਪਣੇ ਘਰ ਬੇਟੀ ਨੂੰ ਜਨਮ ਦਿੱਤਾ ਹੈ, ਤੇਰੇ ਘਰ ਧੀਖ ਹੈ। ਕਹਿੰਦੇ ਮੇਰਾ ਅੰਦਰ ਰੋਹ ਉੱਠਿਆ, ਤੇ ਮੈਂ ਕਿਹਾ ਸ਼ਾਇਦ ਤੂੰ ਧੀ ਨੂੰ ਜਨਮ ਨਹੀਂ ਦਿੱਤਾ, ਤੈਨੂੰ ਪਤਾ ਨਹੀਂ ਹੁੰਦਾ ਕਿ ਧੀ ਹੁੰਦੀ ਕੀ ਹੈ। ਕਹਿੰਦਾ ਸ਼ਬਦ ਬੇਟੀ ਤੇਰੀ ਦਾ ਵਿਆਹ ਹੋਵੇ ਕੋਈ ਕਹੇ। ਕਹਿੰਦੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਜ਼ਿੰਦਗੀ ਭਰ ਮੈਂ ਆਨੰਦ ਕਾਰਜ ਨਹੀਂ ਕਿਤੇ ਨੇ ਕਦੀ ਕਰਾਇਆ। ਮਨ ਨੂੰ ਗੱਲ ਆ ਗਈ, ਮੈਂ ਕਿ ਜਿਹੜੀ ਬੇਨਤੀ ਕਰਨ ਲੱਗਾ ਹਾਂ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਬੇਟੀ ਨੂੰ ਤੋਰਿਆ, ਜਦੋਂ ਤੋੜਨ ਲੱਗੇ ਡੋਲੀ ਤੋੜਦੇ ਸਨ ਜਿਵੇਂ ਪੁਰਾਣੇ ਸਮੇਂ, ਕਹਾਰ ਆਏ ਡੋਲੀ ਚੁੱਕਣ, ਤੇ ਕਹਿੰਦੇ ਨੇ ਗੁਰੂ ਆਪਣੇ ਪਿੰਡਾਂ 'ਚ ਇੱਕ ਰੀਤ ਸੀ ਵੀ ਡੋਲੀ ਪਹਿਲਾਂ ਕਹਾਰ ਭਰਾ ਚੁੱਕਦੇ ਸਨ, ਬਾਅਦ ਵਿੱਚ ਕਹਾਰ ਚੁੱਕਦੇ ਸਨ, ਜਿਹੜਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਣ। ਡੋਲੀ ਚੁੱਕ ਕੇ ਅੱਗੇ ਲੈ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਅੱਗੇ ਪਰਿਵਾਰ ਮਿਲਦਾ ਸੀ ਡੋਲੀ ਜਦੋਂ ਤੁਰਨ ਲੱਗਦੀ ਸੀ। ਗੁਰੂ ਹਰਗੋਬਿੰਦ ਸਾਹਿਬ ਮਿਲੇ, ਬੇਟੀ ਆਪਣੀ ਧੀ ਵੀਰੋ ਨੂੰ ਪਿਆਰ ਦਿੱਤਾ ਸੀਸ ਤੇ, ਤੇ ਬੀਬੀ ਵੀਰੋ ਨੇ ਪਿਤਾ ਜੀ ਦੇ ਸੀਨੇ ਨਾਲ ਆਪਣਾ ਸਿਰ ਰੱਖਿਆ। ਧੀ ਸੀ ਨੇਤਰ ਭਰ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਸੁਣ ਮੇਰੀ ਧੀਏ, ਮੇਰਾ ਖਿਆਲ ਹੈ ਸਿੱਖਿਆ ਹਰ ਗ੍ਰਿਸ਼ਤੀ ਦੇ ਘਰ ਚ ਆ ਜਾਏ ਤੇ ਕਦੀ ਕਲੇਸ਼ ਨਾਂ ਦੀ ਚੀਜ਼ ਹੀ ਨਾ ਰੱਖੇ। ਕਹਿਣ ਲੱਗੇ ਦੇਖ ਬੇਟਾ, ਮੈਂ ਤੈਨੂੰ ਤੋੜਨ ਲੱਗਾ, ਇਸ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ, ਮੀਰੀ ਪੀਰੀ ਦੇ ਦਾਦੇ ਨੇ ਤੇਰੇ ਪਿਤਾ ਜੀ, ਸੋਨਾ ਚਾਂਦੀ ਹੀਰੇ ਮੋਤੀ ਦੀ ਕੋਈ ਕਮੀ ਨਹੀਂ, ਪਰ ਪੁੱਤਰ ਜੀ ਦਾ ਅਜੇ ਲੜ ਪਕੜਿਆ ਨਾ, ਸਾਰੀ ਜ਼ਿੰਦਗੀ ਇਹਨੂੰ ਆਪਣੇ ਅੰਦਰ ਅਦਬ ਸਤਿਕਾਰ ਦੇਣਾ। ਦੂਜੀ ਜਿਹੜੀ ਗੱਲ ਕਿ ਅੱਜ ਦਾ ਸਮਾਜਿਕ ਢਾਂਚਾ ਕਿਉਂ ਵਿਖਰਦਾ ਪਿਆ ਹੈ, ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਚੰਗੇ ਸਲੀਕਾ ਸਿਖਾਵਾਂਗੇ, ਦੂਜੀ ਗੱਲ ਕਹੀ ਪੁੱਤ ਦੇਖ ਜਿਸ ਘਰ ਤੂੰ ਚੱਲੀ ਹੈ ਉਸ ਘਰ ਵਿੱਚ ਸੱਸ ਤੇ ਸਹੁਰੇ ਨੂੰ ਆਪਣੇ ਮਾਂ ਤੇ ਬਾਪ ਤੁਲ ਜਾਣ ਕੇ ਪਿਆਰ ਕਰ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਬਦ ਨੇ ਤੇ ਗੁਰਬਲਾਸ ਛੇਵੀਂ ਚ ਲਿਖੇ ਨੇ, ਸੁਣ ਬੀਬੀ ਮੈਂ ਤੁਝੇ ਸੁਣਾਉਂ, ਬੀਬੀ ਅਰਥ ਬੇਟੀ, ਸੁਣ ਬੀਬੀ ਮੈਂ ਤੁਝੇ ਸੁਣਾਉਂ, ਪਤ ਕੀ ਮਹਿਮਾ ਕਹਿਤ ਗਾਉਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਅਵਰ ਕਰੇ ਸਭ ਨਿਵਲ। ਅਗਲਾ ਬਚਨ ਗੁਰ ਜਨ ਕੀ ਗੁਰ ਜਨ ਦਰ ਤੇ ਸਹੁਰੇ ਘਰ ਦੇ ਵੱਡੇ ਵਡੇਰੇ, ਗੁਰ ਜਨ ਕੀ ਇੱਜ਼ਤ ਬਹੁ ਕਰਨੀ, ਸਾਸ ਸੇਵਰਿਤ ਮਾਏ ਸੋ ਧਰਨੀ। ਗੁਰੂ ਹਰਗੋਬਿੰਦ ਸਾਹਿਬ ਨੇ ਪਿਆਰ ਦਿੱਤਾ, ਅਸੀਸ ਦਿੱਤੀ। ਉਸ ਤੋਂ ਬਾਅਦ ਮਾਤਾ ਦਮੋਦਰੀ ਜੀ ਆਏ, ਮਾਂ ਸਨ, ਉਹਨਾਂ ਨੇ ਬੇਟੀ ਨੂੰ ਵਿਦਿਆ ਕਰ ਦੇ ਗੱਲ ਕਹੀ। ਕਹਿਣ ਲੱਗੇ ਦੇਖ ਪੁੱਤਰ, ਤੇਰੀ ਸਾਰੀ ਜ਼ਿੰਦਗੀ ਬੜੀ ਸੌਖੀ ਗੁਜ਼ਰੇਗੀ, ਆਹ ਤਿੰਨ ਚਾਰ ਗੱਲਾਂ ਚੇਤੇ ਰੱਖੀ। ਪਹਿਲੀ ਗੱਲ ਤਾਂ ਇਹ, ਇਸ ਕੁੱਲ ਨੂੰ ਚੇਤੇ ਰੱਖੀ। ਦੇਖੋ ਸ਼ਬਦ ਕੈਸੇ ਵਰਤੇ ਕਿ ਤੂੰ ਗੁਰੂ ਅਰਜਨ ਦੇਵ ਜੀ ਦੀ ਪੋਤੀ ਹੈ, ਤੂੰ ਹਰਗੋਬਿੰਦ ਸਾਹਿਬ ਦੀ ਧੀ ਹੈ, ਗੁਰੂ ਰਾਮਦਾਸ ਜੀ ਦੀ ਪੜਪੋਤੀ ਹੈ, ਅਖਰ ਸਲੀਕਾ ਦਿੱਤਾ। ਅਗਲਾ ਬਚਨ ਕਿਹਾ, ਅੰਮ੍ਰਿਤ ਵੇਲੇ ਉੱਠੀ, ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਬੋਲ ਕੇ ਬੜੀ ਪਿਆਰੇ। ਜਿੰਨੀ ਦੇਰ ਤੱਕ ਗ੍ਰਿਸ਼ਤ 'ਚ ਬਾਣੀ ਨਹੀਂ ਪਵੇਗੀ, ਕਿਵੇਂ ਅੰਦਰ ਦੀ ਸਿਵਤ ਸਲਾਹ ਬਣ ਸਕੇ। ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੀ ਤੇ ਦੂਜੀ ਗੱਲ ਕਹੀ ਕਿ ਕਦੀ ਖੋਟੀ ਸੰਗਤ ਨਹੀਂ ਕਰਨੀ, ਤੇ ਤੀਸਰਾ ਕੰਮ ਕਰੀ ਆਪਣੀ ਜ਼ਬਾਨ ਨਾਲ ਕਿਸੇ ਦੀ ਨਿੰਦਿਆ ਨਹੀਂ ਕਰਨੀ। ਇਹ ਮਾਂ ਨੇ ਸ਼ਬਦ ਕਹੇ। ਕਹਿਣ ਲੱਗੇ, ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਸ ਬਿਤੇ ਸੋ ਤਾਰੀ, ਪ੍ਰਭਾਤ ਉੱਠ ਕਰ ਮੰਜਨ ਕਰਿਓ, ਗੁਰਬਾਣੀ ਤੋਂ ਮੁਖ ਤੇ ਰਲਿਓ, ਕੁੱਲ ਕੀ ਬਾਤ ਚਿੰਤ ਮੈਂ ਧਰਨੀ, ਖੋਟੀ ਸੰਗਤ ਕਬੂ ਨਾ ਕਰ। ਅੱਜ ਇੱਕ ਅਰਦਾਸ ਕਰੀਏ ਮਾਲਕ, ਅਰਦਾਸ ਕੋਈ ਵੀ ਕਹੇ ਤੇ ਦੋ ਹੁਣ ਮੈਂ ਤਾਂ ਕਹਾਂਗਾ, ਹਰ ਗ੍ਰਿਸ਼ਤੀ ਨੂੰ ਇਹ ਜ਼ਬਾਨੀ ਚੇਤੇ ਰੱਖਣੇ ਚਾਹੀਦੇ ਨੇ ਕਿ ਜਦੋਂ ਸਾਡਾ ਸੰਬੰਧ ਬਣਿਆ, ਗ੍ਰਿਸ਼ਤ ਵਿੱਚ ਪ੍ਰਵੇਸ਼ ਕੀਤਾ ਤੇ ਗੁਰੂ ਨੇ ਆਉਣ ਲੱਗਿਆਂ ਅਸੀਸ ਕੀ ਦਿੱਤੀ, ਉਹ ਦੋ ਹੁਕਮਨਾਮੇ ਤਨਾਸਰੀ ਮਹੱਲਾ ਪੰਜਵਾਂ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਦੋਂ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਤੁਝਾ ਹੁਕਮਨਾਮਾ ਬਿਲਾਵਲ ਮਹੱਲਾ ਪੰਜਵਾਂ, ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀ, ਪੂਰੇ ਗੁਰੂ ਨੇ ਦਾਤਾਂ ਦੇ ਦਿੱਤੀਆਂ। ਮੇਰੀ ਇੱਕੋ ਅਰਦਾਸ ਹੈ, ਦੇਖੋ ਬੇਨਤੀ ਕਹੇ ਕਿ ਸਤਿਗੁਰੂ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਤੇ ਬਖਸ਼ੀ ਹੈ ਤੇ ਰਹਿਤ ਦੀ ਪ੍ਰਵਕਤਾ ਬਖਸ਼ਣ, ਜੇ ਨਹੀਂ ਤਾਂ ਆਪਾਂ ਅਰਦਾਸ ਕਰੀਏ। ਇਸ ਚੀਜ਼ ਨੂੰ ਆਪਾਂ ਇਸ਼ੂ ਨਹੀਂ ਬਣਾਉਣਾ, ਮੇਰੀ ਬੇਨਤੀ ਧਿਆਨ ਨਾਲ ਸੁਣੋ, ਪ੍ਰੇਰਨਾ ਬਾਣੀ ਵੱਲ ਜੋੜਨਾ ਇਹ ਅੱਤ ਲਾਜ਼ਮੀ ਹੈ ਤੇ ਅਰਦਾਸ ਕਰੀਏ ਸਤਿਗੁਰੂ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਲੜ ਪਕੜਾਈ ਰੱਖਣ ਤੇ ਹਮੇਸ਼ਾ ਬਾਣੀ ਦਾ ਹੀ ਲੜ ਪਕੜਨ, ਦੂਜੀ ਜ਼ਿੰਦਗੀ ਵਿੱਚ
ਜਿਉਂ ਜਿਉਂ ਉਹਨੂੰ ਵਿਚਰਨਾ ਹੈ ਅਸਲੀ ਗ੍ਰਸਤ ਹੋਣ ਸ਼ੁਰੂ ਹੁੰਦਾ ਹੈ। ਬੰਦੇ 'ਤੇ ਜ਼ਿੰਮੇਵਾਰੀ ਪੈਂਦੀ ਹੈ, ਜਿਉਂ ਜਿਉਂ ਪਰਿਵਾਰ ਦਾ ਅੱਗੇ ਵਿਕਾਸ ਹੁੰਦਾ ਤਿਉਂ ਤਿਉਂ ਸਮਝ ਪੈਂਦੀ ਹੈ। ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ, ਮੈਂ ਸਿਰਫ ਜੋ ਸੀ ਦੇਖਿਆ ਜੋ ਸੁਣਿਆ ਉਹਦੇ ਅੱਖਰੀ ਜਰਤ ਕੀਤੇ ਨੇ ਪੂਰੇ ਵੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੀ। ਇਸ ਵੀਰ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਪਿਛਲੇ ਸਾਲ ਸ਼ਾਇਦ ਇਸ ਸਾਲ ਹੀ ਦਾਸ ਆਇਆ ਸੀ, ਇਹਨਾਂ ਹੁਕਮ ਕੀਤਾ ਸੀ, ਮੈਂ ਸਿਰਫ 2-4 ਦਿਨਾਂ ਨੂੰ ਇਹਨਾਂ ਦੇ ਹੁਕਮ ਨੂੰ ਮੰਨਣ ਲਈ ਮੈਂ ਜ਼ਬਾਨ ਕਰਕੇ ਗਿਆ ਸੀ। ਮੈਂ ਯਤਨ ਕੀਤਾ ਕਿ ਭਾਵੇਂ ਸਰੀਰ ਠੀਕ ਵੀ ਨਹੀਂ ਸੀ ਤਾਂ ਵੀ ਰਾਤ ਕੱਲ ਸ਼ਾਮੀਆਂ ਰਹਿੰਦਾ ਇਹਨਾਂ ਦੀ ਇਸ ਖੁਸ਼ੀ ਵਿੱਚ ਸ਼ਾਮਿਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।